ਸਤਿਗੁਰਾਂ ਦੀ ਸਾਜੀ ਲੱਭੀ। ਗੁਰੂ ਰੂਪ ਸਾਧ ਸਿੰਘ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਾਕ ਹੈ, ਪਰਮੇ ਆਵੇ ਪਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ। ਇਹ ਦੂਜਾ ਪਾਓ ਕੀ ਹੈ ਜਿਸ ਤੋਂ ਇਸ ਸੰਸਾਰ ਦੀ ਉਤਪਤੀ ਹੋਈ, ਕਿਵੇਂ ਅਸੀਂ ਇਸ ਦੇ ਔਗਣਾਂ ਦਾ ਸਾਹਮਣਾ ਕਰਦੇ ਹਾਂ, ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ। ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਦੂਜੇ ਪਾਏ ਦੇ ਵਿਸ਼ੇ ਉੱਤੇ ਲਿਖੇ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ, ਦੂਜਾ ਪਾਓ ਭਾਗ ਤੀਜਾ। ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੇ ਸਭ ਪਾਓ ਹੈ ਦੂਜਾ। ਦੂਜਾ ਪਾਓ ਕੀ ਹੈ? ਬਿਨ ਬੂਝੇ ਸਭ ਪਾਓ ਹੈ ਦੂਜਾ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਦੂਜੇ ਪਾਓ ਵਾਲੀ ਕੁਦਰਤ ਜਾਂ ਦੂਈ ਕੁਦਰਤ ਦੀ ਰਚਨਾ ਕੀਤੀ। ਇਹਨੂੰ ਚਲਾਉਣ ਲਈ ਇਲਾਹੀ ਕਾਨੂੰਨ ਅਰਥਾਤ ਹੁਕਮ ਜਾਰੀ ਕਰ ਦਿੱਤਾ। ਇਹ ਇਲਾਹੀ ਹੁਕਮ ਕੀ ਹੈ? ਇਹ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ। ਇਸ ਇਲਾਹੀ ਹੁਕਮ ਅਨੁਸਾਰ ਹੀ ਹਰ ਇੱਕ ਜੀਵ ਅਤੇ ਦੂਸਰੀਆਂ ਜੂਨਾਂ ਇਹ ਜਨਮ ਲੈਂਦੀਆਂ ਹਨ, ਪਲਦੀਆਂ ਹਨ, ਕਰਮ ਕਰਦੀਆਂ ਹਨ, ਬਿਰਧ ਹੁੰਦੀਆਂ ਹਨ ਅਤੇ ਅਖੀਰ ਮਰ ਜਾਂਦੀਆਂ ਹਨ। ਜਗਤ ਜੀਵਨ ਦੇ ਇਸੇ ਸਿਲਸਿਲੇ ਨੂੰ ਦੂਈ ਕੁਦਰਤ, ਦੂਜਾ ਦੋਏ, ਦੂਜਾ ਪਾਓ, ਮੈਂ ਮੇਰੀ ਜਾਂ ਹੋਮੇ ਦਾ ਭਰਮ ਭੁਲਾਵਾ ਕਿਹਾ ਜਾਂਦਾ ਹੈ, ਅਰਥਾਤ ਜੋ ਸਥਿਰ ਨਹੀਂ। ਇਸ ਤਰ੍ਹਾਂ ਮਾਇਆ ਦਾ ਇਹ ਵਡਖੇਲ ਤਮਾਸ਼ਾ ਅਕਾਲ ਪੁਰਖ ਨੇ ਆਪ ਹੀ ਆਪਣੀ ਮੌਜ ਵਿੱਚ ਰਚਿਆ ਅਤੇ ਆਪ ਹੀ ਘਰ ਆਸਣ ਡਿੱਠੋ ਚਾਓ ਅਨੁਸਾਰ ਇਸ ਨੂੰ ਦੇਖ ਦੇਖ ਕੇ ਵਿਗਸ ਰਿਹਾ ਹੈ। ਆਪ ਹੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ। ਦੂਜਾ ਪਾਓ ਰਚਾਇਓਨ ਤ੍ਰੈ ਗੁਣ ਵਰਤਾਰਾ, ਸਭ ਕਿਛ ਤੇਰਾ ਖੇਲ ਹੈ ਸੱਚ ਸਿਰਜਣਹਾਰਾ। ਇਸ ਕਾਇਨਤ ਨੂੰ ਚਲਾਉਣ ਲਈ ਅਕਾਲ ਪੁਰਖ ਨੇ ਆਪਣੇ ਹੁਕਮ ਅਨੁਸਾਰ ਇਸ ਵਿੱਚ ਜੀਵਾਂ ਦਾ ਪ੍ਰਵੇਸ਼ ਕੀਤਾ। ਇਹ ਜੀਵ ਦੋ ਸ਼੍ਰੇਣੀਆਂ ਵਿੱਚ ਵੰਡੇ ਗਏ ਹਨ, ਇੱਕ ਸ਼੍ਰੋਮਣੀ ਇਨਸਾਨੀ ਜੂਨ ਅਤੇ ਬਾਕੀ 84 ਲੱਖ ਜੂਨਾਂ। 84 ਲੱਖ ਜੂਨਾਂ ਦੀ ਬੁੱਧੀ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਰਕੇ ਇਹਨਾਂ ਦੇ ਜੀਵਨ ਨਿਰੋਲ ਇਲਾਹੀ ਹੁਕਮ ਵਿੱਚ ਇੱਕ ਸੁਰ ਹਨ, ਇਨਟਿਊਨ ਹਨ। ਇਹ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਹੀ ਜੀਵਨ ਭੋਗਦੇ ਹਨ। ਇਹ 84 ਲੱਖ ਜੂਨਾਂ ਸਹਿਜ ਸੁਭਾਏ ਸਬਰ ਸਬੂਰੀ ਵਿੱਚ ਰਹਿੰਦੀਆਂ ਹਨ, ਆਪਣੀਆਂ ਰੋਜ਼ਾਨਾ ਲੋੜਾਂ ਤੋਂ ਬਗੈਰ ਇਹ ਕੋਈ ਲਵ ਲੋਭ ਨਹੀਂ ਕਰਦੀਆਂ, ਭਾਣੇ ਵਿੱਚ ਰਹਿੰਦੀਆਂ। ਇਹ ਕੋਈ ਮਾੜਾ ਕਰਮ ਜਾਂ ਪਾਪ ਵੀ ਨਹੀਂ ਕਰ ਸਕਦੀਆਂ ਅਤੇ ਇਹਨਾਂ ਦਾ ਵੈਰ ਵਿਰੋਧ ਵੀ ਕਿਸੇ ਦਾਇਰੇ ਤੱਕ ਸੀਮਿਤ ਹੁੰਦਾ ਹੈ। ਸੀਮਿਤ ਬੁੱਧੀ ਨਾਲ ਇਹ ਆਪਣੇ ਕਰਤੇ ਦੇ ਭਾਣੇ ਵਿੱਚ ਵਿਚਰ ਕੇ ਆਪੋ ਆਪਣੇ ਨਾਲ ਲਿਖੇ ਗੁੱਝੇ ਹੁਕਮ ਨੂੰ ਸਹਿਜ ਸੁਭਾਏ ਦਿਆਨਤਦਾਰੀ ਨਾਲ ਕਮਾ ਰਹੀਆਂ ਹਨ, ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਇਸ ਲਈ ਉਹ ਆਪਣੇ ਕਰਮਾਂ ਦੇ ਨਤੀਜਿਆਂ ਤੋਂ ਬਰੀ ਹਨ। ਉਹਨਾਂ ਦੀ ਸਹਿਜ ਸੁਭਾਏ ਉੱਪਰ ਵੱਲ ਆਤਮਿਕ ਤਰੱਕੀ ਹੋ ਰਹੀ ਹੈ। ਦੂਸਰੀ ਹੈ ਸ਼੍ਰੋਮਣੀ ਇਨਸਾਨੀ ਜੂਨ। ਇਨਸਾਨੀ ਜੂਨ ਦੀ ਕਹਾਣੀ ਕੁਝ ਹੋਰਵੇਂ ਹੈ। ਗੁਰਬਾਣੀ ਅਨੁਸਾਰ ਇਨਸਾਨੀ ਜੂਨ ਉੱਤੇ ਜੋ ਮੈਂ ਕੀਆ ਸੋ ਮੈਂ ਪਾਇਆ, ਜਿਹਾ ਬੀਜੈ ਸੋ ਲੁਣੇ ਕਰਮਾਂ ਸੰਦੜਾ ਖੇਤ, ਅਤੇ ਜੋ ਬੀਜੈ ਸੋਈ ਫਲ ਪਾਏ ਦਾ ਇਲਾਹੀ ਹੁਕਮ ਘਟਦਾ ਹੈ। ਇਨਸਾਨ ਦਾ ਦਿਲ, ਦਿਮਾਗ, ਆਤਮਾ ਇਹ ਕਿਉਂਕਿ ਅੱਡੋ ਅੱਡਰੇ ਹਾਲਾਤ ਜਾਂ ਵਾਤਾਵਰਣ ਵਿੱਚ ਵਿਕਸਿਤ ਹੁੰਦੇ ਹਨ। ਹਰ ਇਨਸਾਨ ਦਾ ਆਪਣਾ ਵੱਖਰਾ ਵਾਤਾਵਰਣ ਹੈ, ਸੋ ਆਪੋ ਆਪਣੇ ਦਿਮਾਗੀ ਮਾਨਸਿਕ ਵਿਕਾਸ ਅਨੁਸਾਰ ਹੀ ਕਰਮ ਕਰਦੇ ਹਨ ਅਤੇ ਫਿਰ ਉਹਨਾਂ ਦੇ ਨਤੀਜੇ ਭੁਗਤਦੇ ਹਨ। ਇਨਸਾਨ ਦੇ ਦਿਲੋ ਦਿਮਾਗ ਦਾ ਵਿਕਾਸ ਹੋਣ ਕਰਕੇ ਇਹਨੂੰ ਆਪੋ ਸੋਚਣ ਅਤੇ ਕਰਮ ਕਰਨ ਦੀ ਆਜ਼ਾਦੀ ਵੀ ਅਕਾਲ ਪੁਰਖ ਕੋਲੋਂ ਮਿਲੀ, ਪਰ ਸਹੀ ਸੰਗਤ ਸਹੀ ਅਗਵਾਈ ਨਾ ਮਿਲਣ ਕਰਕੇ ਉਹ ਨੀਵੀਆਂ ਰੁਚੀਆਂ ਅਤੇ ਔਗਣਾਂ ਵਿੱਚ ਖਰਚਤ ਹੋ ਜਾਂਦਾ ਹੈ ਅਤੇ ਉਸਦੇ ਨਤੀਜੇ ਭੋਗਦਾ ਹੈ। ਅਕਾਲ ਪੁਰਖ ਨੇ ਇਸ ਇਨਸਾਨੀ ਜੂਨ ਨੂੰ ਹੀ ਸਹੀ ਸੇਧ ਦੇਣ ਲਈ ਇਹਨੂੰ ਕਿਸੇ ਉਚੇਰੇ ਚੰਗੇਰੇ ਸੁਖਦਾਈ ਜੀਵਨ ਦੀ ਸੋਝੀ ਦੇਣ ਲਈ ਧੁਰੋਂ ਗੁਰੂ ਅਵਤਾਰ ਪੀਰ ਪੈਗੰਬਰ ਸੰਤ ਮਹਾਂਪੁਰਖ ਇਸ ਦੁਨੀਆਂ 'ਤੇ ਪਠਾਏ। ਉਹਨਾਂ ਨੇ ਆਪੋ ਆਪਣੇ ਜੀਵਨ ਵਿੱਚ ਜਗਿਆਸੂਆਂ ਨੂੰ ਸਹੀ ਜੀਵਨ ਸੇਧ ਦਿੱਤੀ ਅਤੇ ਹੁਣ ਵੀ ਉਹਨਾਂ ਦੀਆਂ ਬਾਣੀਆਂ ਸਾਨੂੰ ਆਤਮਿਕ ਸੇਧ ਦੇ ਰਹੀਆਂ ਹਨ। ਕਿਵ ਸਚਿਆਰਾ ਹੋਵੀਐ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹਾਂ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਬਿਦ ਦੁੱਤਰ ਤਰੀਐ ਰਾਮ, ਸਤਿਗੁਰ ਪਾਏ ਚਲੋ ਜੀਵਤਿਆਂ ਇਵ ਮਰੀਐ ਰਾਮ। ਇਨਸਾਨੀ ਜੀਵ ਆਤਮਾ ਅਤੇ ਅਕਾਲ ਪੁਰਖ ਦੀ ਜੋਤ ਪ੍ਰਕਾਸ਼ ਦੇ ਵਿਚਕਾਰ ਅਸੀਂ ਆਪਣੀ ਅਗਿਆਨਤਾ ਦੇ ਨਾਲ ਇੱਕ ਕੂੜੀ ਪਾਲ ਜਾਂ ਦੂਜੇ ਭਾਉ ਦਾ ਭਰਮ ਦਾ ਪਰਦਾ ਪਾਇਆ ਹੋਇਆ ਹੈ, ਇਹਨੂੰ ਕਿਵੇਂ ਦੂਰ ਕੀਤਾ ਜਾਏ, ਦੂਜੇ ਭਾਉ ਦੀ ਇਹ ਕੂੜੀ ਪਾਲ ਜਾਂ ਕੰਧ ਕਿਵੇਂ ਤੋੜੀ ਜਾਏ, ਅਕਾਲ ਪੁਰਖ ਦੇ ਦਰਬਾਰ ਵਿੱਚ ਸਚਿਆਰ ਜਾਂ ਨਿਰਮਲ ਕਿਵੇਂ ਹੋਇਆ ਜਾਏ, ਦੂਜੇ ਭਾਉ ਰੂਪੀ ਦੁੱਤਰ ਸਾਗਰ ਨੂੰ ਕਿਵੇਂ ਤਰਿਆ ਜਾਏ। ਇਨਸਾਨੀ ਜੂਨ ਦੇ ਇਹ ਸਵਾਲ ਆਦਿ ਤੋਂ ਹੀ ਚਲੇ ਆਉਂਦੇ ਹਨ ਅਤੇ ਇਹਨਾਂ ਦੇ ਜਵਾਬ ਮਹਾਂਪੁਰਖਾਂ ਨੇ ਗੁਰੂਆਂ ਨੇ ਆਪੋ ਆਪਣੇ ਜ਼ਮਾਨੇ ਵਿੱਚ ਲੋੜ ਅਨੁਸਾਰ ਦਿੱਤੇ। ਪਰ ਅਫਸੋਸ ਦੀ ਗੱਲ ਹੈ ਕਿ ਬਾਵਜੂਦ ਇਸ ਆਤਮਿਕ ਜੀਵਨ ਸੇਧ ਦੇ ਇਸ ਅਗਵਾਈ ਦੇ ਅਸੀਂ ਉਸੇ ਤਰ੍ਹਾਂ ਮਾਇਆ ਦੇ ਰੋਡ ਵਿੱਚ ਅਣਜਾਣੇ ਰੁੜੇ ਜਾ ਰਹੇ ਹਾਂ, ਨਰਕਮਈ ਜੀਵਨ ਬਤੀਤ ਕਰ ਰਹੇ ਹਾਂ। ਮੇਰੀ ਮੇਰੀ ਕਰਤੇ ਜਨਮ ਗਇਓ, ਪਲ ਚ ਪਲ ਚ ਸਗਲੀ ਮੂਈ, ਝੂਠੇ ਧੰਦੇ ਮੋਹ। ਇਹ ਮਨ ਧੰਦੇ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨੁਆ ਥਿਰ ਨਾਏ। ਸਾਕਤ ਮੂੜ ਮਾਇਆ ਕੇ ਬਧਿਕ, ਵਿੱਚ ਮਾਇਆ ਫਿਰੇ ਫਿਰੰਦੇ। ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ, ਜਿਉਂ ਤੇਲੀ ਬਲਦ ਪਵੰਦੇ। ਜਿਵੇਂ ਕੋਲੂ ਦੇ ਬੈਲ ਪਾਉਂਦੇ ਹਨ, ਸੋ ਸੰਚੈ ਜੋ ਹੋਛੀ ਬਾਤ, ਮਾਇਆ ਮੋਇਓ ਟੇਡੋ ਜਾਤ। ਇਸ ਮਾਇਆਵੀ ਸੰਸਾਰ ਦੇ ਵਿੱਚ ਇਹੋ ਜਿਹੇ ਅਣਗਿਣਤ ਇਨਸਾਨ ਵੱਸਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਜੰਗਲੀ ਬਿਰਤੀ ਵਾਲੇ ਲੋਕਾਂ ਨੂੰ ਤਾਂ ਰੱਬ ਦੀ ਬਾਬਤ ਉੱਦਾਂ ਹੀ ਕੋਈ ਸੋਝੀ ਨਹੀਂ, ਉਹ ਪਸ਼ੂਆਂ ਵਾਲਾ ਜੀਵਨ ਬਤੀਤ ਕਰਦੇ ਹਨ, ਪਰਮਾਰਥ ਦੀ ਉਹਨਾਂ ਨੂੰ ਸਮਝ ਨਹੀਂ। ਅਜਿਹੇ ਜੀਵਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ। ਇਸ ਬੇਅੰਤ ਖਲਕਤ ਵਿੱਚੋਂ ਕਿਤੇ ਕੋਈ ਵਿਰਲੀ ਟਾਵੀਂ ਰੂਹ ਹੀ ਵਿਕਸਿਤ ਹੋ ਕੇ ਰੱਬ ਦੀ ਹੋਂਦ ਵੱਲ ਧਿਆਨ ਦਿੰਦੀ ਹੈ ਜਾਂ ਫਿਰ ਉਹਦੀ ਖੋਜ ਵੱਲ ਲੱਗਦੀ ਹੈ। ਐਸੇ ਜਗਿਆਸੂਆਂ ਦੇ ਅੰਤਰ ਆਤਮੇ ਰੱਬ ਕੀ ਹੈ, ਰੱਬ ਕਿੱਥੇ ਵੱਸਦਾ ਹੈ, ਰੱਬ ਨੂੰ ਮਿਲਣ ਦੇ ਕਿਹੜੇ ਸਾਧਨ ਹਨ, ਜਾਂ ਕਿਵ ਸਚਿਆਰਾ ਹੋਵੀਐ ਕਿਵ ਕੂੜੇ ਟੁੱਟੇ ਪਾਲ ਵਰਗੇ ਸਵਾਲ ਉੱਠਦੇ ਹਨ। ਇਹਨਾਂ ਦੇ ਜਵਾਬ ਲੱਭਣ ਲਈ ਫਿਰ ਜਗਿਆਸੂ ਅਜੋਕੇ ਧਾਰਮਿਕ ਆਗੂਆਂ ਕੋਲ ਭਟਕਦਾ ਹੈ। ਸਹੀ ਜੀਵਨ ਸੇਧ ਨਾ ਮਿਲਣ ਕਰਕੇ ਅਗਿਆਨਤਾ ਵਿੱਚ ਹੀ ਉਹ ਆਪਣਾ ਜੀਵਨ ਅਜਾਈ ਗਵਾ ਲੈਂਦਾ ਹੈ। ਗੁਰੂ ਸਾਹਿਬਾਂ ਨੇ ਸਾਡੇ ਉੱਤੇ ਤਰਸ ਕੀਤਾ, ਜਗਿਆਸੂਆਂ ਨੂੰ ਅਜੋਕੇ ਧਾਰਮਿਕ ਅਗਿਆਨੀਆਂ ਦੇ ਭੰਬਲ ਭੂਸਿਆਂ ਵਿੱਚੋਂ ਕੱਢ ਕੇ ਇਸ ਸੱਚੀ ਸੁੱਚੀ ਗੁਰਬਾਣੀ ਦੁਆਰਾ ਸਾਨੂੰ ਸਹੀ ਆਤਮਿਕ ਅਗਵਾਈ ਬਖਸ਼ੀ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧੇ ਕਹੂੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। काहू ले पाहन पूज तरयो सिर, काहू ले लिंग गरे लटकायो, काहू लख्यो हरावाची दिशा में, काहू पछा को शीश निवायो, को भूतान को पूजत है पशु, को मृतान को पूजन तायो, कूर क्रिया उर्जो सभी जग, श्री भगवान को भेद न पायो। क्रियाचार करे खट कर्मा, इत राते संसारी, अंतर मैल न उतरे होमे, बिन गुर बाजी हारी। पर मे पुला फिरे संसार, मर जन्मे जम करे खुआर, होमे विच सब पढ़ पढ़ थके, दूजे पाए खुआर। सो माया दे दुत्तर सागर विच त्रा त्रा कर दे अग्ञानता च पटक दे अजिहे जग्यासुआ लई, गुरु नानक पातशाह ने अपनी पहली बाणी जपजी साहब विच ही आप सवाल करके आप उन्हां सवालां दा स्पष्ट जवाब दिता है। किव सच्यारा होवी है, किव कूड़े तुटे पाल, ते जवाब की है, हुकम रजाई चलना, नानक लिखिया नाल। इन्हां पंक्तियां नूं असी रोज पढ़दे हाँ, इन्हां दी कथा वार्ता भी करदे सुनदे हाँ, पर इन्हां दे डूंगे गुज्जे भेदां तों अनजाण हाँ। इसे लिए साडे जीवन विच इन्हां पढ़ सुन के भी कोई परिवर्तन नहीं आउंदा, असी उसे तरह माइकी मंडल दे भरम भुलावे विच गलतान हाँ। गुरबाणी दी रोशनी विच गुरमुख प्यारिया ने इन्हां पंक्तियां दी इउं विचार कीती है। कहिंदे असी अपने करते अकाल पुरख नूं मिलण लई अपने अंतशकरण विचली कूड़ी पाल जां भरम भुलावे दी माइकी कंध जां दूजे भाव दा भरम गढ़ किवें तोड़ सकदे हां। अकाल पुरख दी निर्मल हजूरी विच हाजर होण लई असी किवें सच्चार हो सकदे हां। निता प्रति पाठ करदियां भी साडे अंतर आत्मे इस सवाल वल ध्यान नहीं जांदा, असी ओपरे मन नाले दा पाठ ते कथा वार्ता कर सुन छड्डदे हां। असी समझी बैठे हाँ साडा मन तां निर्मल है, सानू कोई उपा करन दी लोड़ नहीं। जद तक साडे अंतर आत्मे ए एहसास नहीं कि साडा मन मैला है अते साडे मन ते अकाल पुरख दे दरम्यान साडी आपू बनाई कूड़ी कंध विद्मान है, उदों तक इस कूड़ी पाल माइकी भरम भुलावे जां इस दूजे भाव नूं असी तोड़ नहीं सकते। जिस तरह हनेरे तो कई किस्म दे दुख कलेश ते भरम भुलेखे उपजदे हन, इसे तरह साडे मन उत्ते भी जन्म जन्मांतरां दी मैल दा हनेर चढ़िया होया है। जन्म जन्म की इस मन को मल लागी, काला हुआ स्याह, खनली तोती उजली न होवे जे सो तोवण पा। इस मैले अंतशकरण विच्चों ही फिर कई किस्म दे भरम भुलेखे उपजदे हन। साडी होमे बड़का मारदी है, मैं मेरी दा बोलबाला, दूजा भाव उपजदा है, दूजे दोए दा वर्त वर्तारा हुंदा है, मोह माया दा राज है। इन्हां असुरी औगणां विच्चों फिर होर अनेका माइकी कल कलेश उपजदे हन, जिन्हां विच पलच पलच के जीव दुख भोगदे नरकमई जीवन बतीत करदे हन। इन्हां माइकी औगणां तों बचण लई ते अपने सोमे अकाल पुरख दी हजूरी प्राप्त करन लई गुरबाणी विच यही कारगर नुस्खा दस्या गया है, हुकम रजाई चलना, नानक लिखिया नाल। रजाई अथवा रजा दे मालक अकाल पुरख दे हुकम विच सुर हो के फिर असी दुनिया विच विचरना है। ए हुकम हर जीव दे अंतर आत्मे नाल लिखिया होया है। इत्थे हुण दिमागी ज्ञानी धोखा खा जांदे हन। हर इंसान यही समझदा है असी तां हुकम कमा रहे हाँ। ए निरी पुरी साडी होमे दी ढीठताई है। असी करम अपने मन दी मर्जी नाल करदे हाँ, होमे विच करदे हाँ, ते दोष रब उत्ते जां दूजियां ते लाउंदे हाँ। पर गुरबाणी दसदी है, जो मैं किया सो मैं पाया, दोष ना दीजै अवर जना। ਸਾਡੇ ਮਨ ਦੇ ਦੋ ਪਹਿਲੂ ਹਨ। ਪਹਿਲਾ ਸਾਡਾ ਉੱਪਰਲਾ ਮਾਈਕੀ ਮਨ, ਜਿਹਦੀ ਜੀਵਨ ਸੇਧ ਮਾਈਕੀ ਭਰਮ ਭੁਲਾਵਾ ਹੈ। ਦੂਜਾ ਭਾਉ ਹੈ, ਮੈਂ ਮੇਰੀ ਹੈ, ਦੂਜਾ ਦੋਏ ਹੈ। ਇਸ ਤਰ੍ਹਾਂ ਅਸੀਂ ਕਰਤੇ ਅਕਾਲ ਪੁਰਖ ਦੀ ਹੋਂਦ ਨੂੰ ਭੁੱਲ ਕੇ, ਮਨਮੁੱਖ ਹੋ ਕੇ ਦੂਜੇ ਦੋਏ ਵਿੱਚ ਵਿਚਰਦੇ ਹਾਂ ਅਤੇ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਰੱਬ ਤੋਂ ਵੀ ਬੇਮੁੱਖ ਹੋ ਜਾਂਦੇ ਹਾਂ। ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ ਭਾਓ ਦੂਜਾ ਲਾਇਆ। ਭਰਮੇ ਆਵੇ ਭਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ। ਸਾਧੋ ਇਹ ਜਗ ਭਰਮ ਭੁਲਾਣਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਜਗਤ ਅਗਿਆਨੀ ਅੰਧ ਹੈ, ਦੂਜੇ ਪਾਏ ਕਰਮ ਕਮਾਏ, ਦੂਜੇ ਪਾਏ ਜੇਤੇ ਕਰਮ ਕਰੇ, ਦੁੱਖ ਲੱਗੇ ਤਨ ਤਾਏ। ਫਿਰ ਸਮਾਂ ਪਾ ਕੇ ਸਾਡੀ ਇਹ ਦੂਜੇ ਪਾਏ ਵਾਲੀ ਰੁਚੀ ਅੰਤਸ਼ਕਰਨ ਵਿੱਚ ਉਤਰ ਜਾਂਦੀ ਹੈ ਅਤੇ ਇਹ ਸਾਡੀ ਸ਼ਖਸੀਅਤ ਜਾਂ ਸਾਡੇ ਮੱਥੇ ਦੇ ਭਾਗ ਬਣ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਅਜੋਕੇ ਧਾਰਮਿਕ ਆਗੂ ਵੀ ਇਸ ਸੱਚੀ ਸੁੱਚੀ ਇਲਾਹੀ ਬਾਣੀ ਦੇ ਪਾਠ ਕਥਾ ਵਾਰਤਾ ਕਰਦਿਆਂ ਦੂਜੇ ਭਾਉ ਵਿੱਚ ਹੀ ਗਲਤਾਨ ਰਹਿੰਦੇ ਹਨ। ਆਪਣੇ ਚੇਲੇ ਚਾਟੜਿਆਂ ਨੂੰ ਵੀ ਉਹ ਦੂਜੇ ਭਾਉ ਦੇ ਭੰਬਲ ਭੁੱਸਿਆਂ ਵਿੱਚ ਹੀ ਫਸਾਈ ਰੱਖਦੇ ਹਨ। ਜਦੋਂ ਸਾਡੇ ਉੱਤੇ ਕੋਈ ਆਫਤ ਆ ਜਾਏ, ਕਲੇਸ਼ ਪੈ ਜਾਏ, ਅਸੀਂ ਇੱਕ ਅਕਾਲ ਪੁਰਖ ਦੀ ਚਰਨ ਸ਼ਰਨ ਜਾਣ ਦੀ ਬਜਾਏ ਦੂਜੇ ਭਾਉ ਵਾਲੇ ਆਸਰੇ ਹੀ ਪਾਲਦੇ ਹਾਂ। ਰਸੂਖ ਵਾਲੇ ਸੰਬੰਧੀਆਂ, ਸਰਕਾਰੀ ਅਫਸਰਾਂ, ਮੰਤਰੀਆਂ ਦੀਆਂ ਸਿਫਾਰਿਸ਼ਾਂ ਪਾਉਂਦੇ ਹਾਂ। ਰਿਸ਼ਵਤਖੋਰੀ, ਜੰਤਰ ਮੰਤਰ, ਜਾਦੂ ਟੂਣੇ, ਕਾਲਾ ਜਾਦੂ, ਭੂਤਾਂ ਪ੍ਰੇਤਾਂ ਨੂੰ ਮਨਾਉਣਾ ਆਦਿ ਅਨੇਕਾਂ ਹਥਕੰਡੇ ਵਰਤਦੇ ਹਾਂ। ਇੱਕ ਪਾਸੇ ਪਾਠ ਪੂਜਾ ਵੀ ਕਰਾ ਛੱਡਦੇ ਹਾਂ ਤਾਂ ਕਿ ਕਿਸੇ ਪਾਸਿਓਂ ਕੋਈ ਸਹਾਇਤਾ ਮਿਲ ਜਾਏ, ਪਰ ਇਹ ਸਭ ਕੁਝ ਪ੍ਰਤੱਖ ਦੂਜੇ ਭਾਉ ਦਾ ਵਰਤ ਵਰਤਾਰਾ ਹੈ, ਜਿਹਨੂੰ ਗੁਰਬਾਣੀ ਇਉਂ ਬਿਆਨ ਕਰਦੀ ਹੈ, ਵਰਤ ਨੇਮ ਨਿਤਾ ਪ੍ਰਤਿ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ। ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੇਤ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਆਪ ਬੰਧਾਇਓ। ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਦਾਦਿਕ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ, ਕੋਉ ਨਾ ਦੇਖਿਅਤ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾ ਹੁਤੇ, ਏਕ ਰਤੀ ਬਿਨ ਏਕ ਰਤੀ ਕੇ। ਇਸ ਤੋਂ ਜ਼ਾਹਰ ਹੈ ਸਾਨੂੰ ਅਕਾਲ ਪੁਰਖ ਉੱਤੇ ਪੂਰਨ ਸ਼ਰਧਾ ਭਾਵਨੀ ਨਹੀਂ, ਐਵੇਂ ਉਪਰੇ ਜੇ ਮਨ ਨਾਲ ਰੱਬ ਨੂੰ ਧਿਆਉਣ ਦਾ ਅਸੀਂ ਠਾਠਾ ਬਾਗਾ ਕਰ ਛੱਡਦੇ ਹਾਂ। ਗੁਰਬਾਣੀ ਇਸ ਬਾਬਤ ਸਖਤ ਤਾੜਨਾ ਕਰਦੀ ਹੈ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਦੋਂ ਸਾਨੂੰ ਕੋਈ ਆਫਤ ਪੈਂਦੀ ਹੈ ਫੇਰ ਰੱਬ ਨਾਲੋਂ ਸਾਨੂੰ ਘਸੁੰਨ ਨੇੜੇ ਲੱਗਦਾ ਹੈ, ਅਸੀਂ ਆਪਣੇ ਨਾਲ ਰੱਬ ਨਾਲ ਧੋਖਾ ਕਰਦੇ ਹਾਂ, ਪਾਖੰਡ ਕਰਦੇ ਹਾਂ, ਉਹਦੇ ਤੋਂ ਬੇਮੁੱਖ ਹੋ ਜਾਂਦੇ ਹਾਂ, ਦੂਜੇ ਭਾਉ ਵਿੱਚ ਗਲਤਾਨ ਰਹਿੰਦੇ ਹਾਂ। ਮਨਮੁੱਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨੁਆ ਥਿਰ ਨਾਹੇ, ਅਨ ਦਿਨ ਜਲਤ ਰਹੇ ਦਿਨ ਰਾਤੀ, ਹੋਮੇ ਖਪੇ ਖਪਾਹੇ। ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਨ ਜਾ ਰਿਹਾ। ਮਨਮੁੱਖ ਅੰਧਾ ਦੂਜੇ ਪਾਏ, ਜਮਦਰ ਬਾਧਾ ਚੋਟਾਂ ਖਾਏ। ਇਸ ਤਰ੍ਹਾਂ ਅਸੀਂ ਇਸ ਦੂਜੇ ਭਾਉ ਵਿੱਚ ਹੀ ਜੰਮਦੇ ਹਾਂ, ਇਹਦੇ ਵਿੱਚ ਹੀ ਸੋਚਦੇ, ਕਰਮ ਕਰਦੇ, ਪ੍ਰਵਿਰਤ ਹੁੰਦੇ, ਵਾਦ ਵਿਵਾਦ ਕਰਦੇ, ਈਰਖਾ ਦਵੈਤ ਵਿੱਚ ਸੜਦੇ, ਅੰਤ ਮਰ ਜਾਂਦੇ ਹਾਂ। ਅਗਲੇ ਜਨਮਾਂ ਲਈ ਵੀ ਅਸੀਂ ਆਪਣੇ ਅੰਤਸ਼ਕਰਨ ਦੀ ਚੰਗੀ ਜਾਂ ਮਾੜੀ ਬਨਾਵਟ ਘੜਦੇ ਆਪਣੇ ਭਾਗ ਬਣਾ ਕੇ ਨਾਲ ਲੈ ਜਾਂਦੇ ਹਾਂ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ। ਫਿਰ ਵੀ ਹੋਮੇ ਵਿਹੜੇ ਭਰਮ ਭੁਲਾਵੇ ਵਿੱਚ ਸਾਡੇ ਅੰਦਰ ਇਸ ਪ੍ਰਤੀ ਕੋਈ ਪਛਤਾਵਾ ਨਹੀਂ ਆਉਂਦਾ, ਨਾ ਹੀ ਅਸੀਂ ਮੰਨਣ ਨੂੰ ਤਿਆਰ ਹੁੰਦੇ ਹਾਂ ਕਿ ਅਸੀਂ ਦੂਜੇ ਭਾਵ ਵਿੱਚ ਵਿਚਰਦੇ ਹਾਂ। ਅਸੀਂ ਸੋਚਦੇ ਹਾਂ ਗੁਰਬਾਣੀ ਦੀਆਂ ਇਹ ਪੰਕਤੀਆਂ ਸਾਡੇ 'ਤੇ ਨਹੀਂ ਘਟਦੀਆਂ, ਦੂਜੇ ਭਾਵ ਬਾਰੇ ਪੜ੍ਹਦੇ ਸੁਣਦੇ ਵੀ ਅਸੀਂ ਇਹਨਾਂ ਦੇ ਉੱਤੋਂ ਦੀ ਲੰਘ ਜਾਂਦੇ ਹਾਂ, ਜਦਕਿ ਗੁਰਬਾਣੀ ਸਾਨੂੰ ਸਪਸ਼ਟ ਤਾੜਨਾ ਕਰਦੀ ਹੈ, ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ, ਇਹ ਮਨ ਜਲਿਆ ਦੂਜੇ ਦੋਏ, ਹਉਮੈ ਵਿੱਚ ਸਭ ਜਗ ਬਹੁਰਾਨਾ, ਦੂਜੇ ਪਾਏ ਭਰਮ ਭੁਲਾਨਾ, ਬਿਨ ਸਤਿਗੁਰ ਸੇਵੇ ਜਗਤ ਮੂਆ, ਬਿਰਥਾ ਜਨਮ ਗਵਾਏ, ਦੂਜੇ ਪਾਏ ਅਤ ਦੁੱਖ ਲੱਗਾ, ਮਰ ਜੰਮੇ ਆਵੇ ਜਾਏ। ਹੁਣ ਉਸ ਦੂਜੇ ਭਾਵ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ? ਅਸੀਂ ਜ਼ਿੰਦਗੀ ਗੁਜ਼ਾਰਨੀ ਹੈ ਇੱਕ ਨਾਲ ਲੱਗ ਕੇ, ਹੁਣ ਅਸੀਂ ਦੂਜੇ ਦੋਏ ਨਾਲ ਲੱਗੇ ਹੋਏ ਹਾਂ। ਜ਼ਿੰਦਗੀ ਗੁਜ਼ਾਰਨੀ ਹੈ ਇੱਕ ਨਾਲ ਲੱਗ ਕੇ, ਕਿਉਂਕਿ ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ। ਇਸ ਕੂੜੇ ਦੂਜੇ ਭਾਵ ਤੋਂ ਛੁਟਕਾਰਾ ਪਾਉਣ ਲਈ ਆਪਣੇ ਮਨ ਦੀਆਂ ਸਿਆਣਪਾਂ, ਉਕਤੀਆਂ ਜੁਕਤੀਆਂ, ਏਹੜ ਤੇਹੜ, ਹਉਮੈ ਮੈਂ ਮੇਰੀ ਨੂੰ ਮੋੜ ਮੋੜ ਕੇ ਅਸੀਂ ਸਤਿਗੁਰਾਂ ਦੇ ਹੁਕਮ ਦੇ ਪ੍ਰਾਇਣ ਕਰਨਾ ਹੈ। ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਗੁਰ ਪ੍ਰਸਾਦੀ ਏਕ ਲਿਵ ਲਾਗੀ, ਦੁਬਿਧਾ ਤਦੇ ਬਿਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।